ओंकार सतनाम कर्ता पुरख निर्भो निर्वैर अकाल मूरत अजूनी सैभं गुरु प्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे सरन जोग दयाले दीनानाथ माया करो शरीर स्वस्ते क्षीण समय सिमरंत नानक राम दमोदर माधुरे सन्मान्य गुरु रूप सत्संग जीओ गुरबाणी विचार आप जी दे समक्ष भेट करा पेशतर सनेमर गुरुदेव दी फतेह प्रवान करने वाहिगुरु जी का खालसा वाहिगुरु जी की फतेह। धन गुरु ग्रंथ साहिब जी महाराज दी बाणी दे पढ़न सुनन समझन अनुसार जो तत्मई गल एक सामने आंदी है वो ये है कि जिस जमीन ते असी जी रहे हैं इस धरती दे उत्ते जिहड़ा जीवन है वो तीन तरह का है। जिंदगी तीन तरह की है, जीवन तीन तरह का है। जे असी अपने शरीर नूं वेखीए किसी हद तक यह भी तिना का जोड़ है। असी कुछ तन हाँ, असी कुछ मन हाँ, असी आत्मा हाँ। तन मन आत्मा, तन दिखाई दे रहा है अपना दूजियां का भी, मन दूजियां का तो नहीं दिखाई देता पर असी अपना वेख सकते हैं, कोई देखना चाहे। आत्मा दिखाई नहीं दे, ध्यान नाल सुनना। तन असी अपना भी वेख सकते हैं, दूजिया दे भी दिखाई देंगे। मन कोशिश करिए, यतन करिए तो अपना वेख सकते हैं, दूसरे का नहीं। मन की है विचारां दा प्रवाह, सोचने दा प्रवाह, यादां दा प्रवाह, आहंग दा प्रवाह। जो अंदर विचारां दा प्रवाह चलदा है इनू मन कहिंदे ने। ते जद असी समझण दी कोशिश करदे आ, निर्णय करदे आ, कुछ फैसला करदे आ, उसे ही मन नू कहिंदे ने बुद्ध। ते हुण बुद्ध है जद कीते हुए फैसले नू याद करदे आ, चेते करदे आ, तो उसे ही मन नू कहिंदे ने चित। मन बुद्ध चित। चौथा मन दा रूप है आहंग। ये मेरे विचार ने, ये मैं सोचिया और ये मैं याद कर रहा। इन्हां चारां दे मजमूए दा इकट्ठ दा नाम मन है। जैसे शरीर विच हर वक्त श्वास चलते ने, मन विच हर वक्त विचार चलते ने, ते विचारां दे चलण नूं ही मन कहिंदे ने। जैसे श्वासां दे चलण नूं ही तन दी जिंदगी कहिंदे ने, विचारां दे चलण नूं ही मन कहिंदे ने। ਕਿਸ ਵਿਚਾਰ ਨੂੰ ਜ਼ਿੰਦਗੀ ਦਾ ਅੰਗ ਬਣਾਉਣਾ ਹੈ ਤੇ ਆਪਣੇ ਆਪ ਨੂੰ ਚਲਾਉਣਾ ਹੈ, ਐਸਾ ਜਦ ਅਸੀਂ ਸੋਚਦੇ ਹਾਂ ਤਾਂ ਮਨ ਹੀ ਬੁੱਧ ਹੋ ਜਾਂਦਾ ਹੈ, ਬੁੱਧ ਫੈਸਲਾ ਕਰਦੇ ਹਾਂ ਜਦ ਨਿਰਣਾ ਕਰਦੇ ਹਾਂ ਉਹਨੂੰ ਕਹਿੰਦੇ ਨੇ ਬੁੱਧ। ਕੀਤਾ ਹੋਇਆ ਫੈਸਲਾ ਜੋ ਨਿਰਣਾ ਕੀਤਾ ਉਹ ਯਾਦ ਵੀ ਤੇ ਹੋਣਾ ਚਾਹੀਦਾ, ਚੇਤੇ ਵੀ ਤੇ ਹੋਣਾ ਚਾਹੀਦਾ। ਫਿਰ ਮਨ ਦਾ ਤੀਸਰਾ ਭਾਗ ਹੈ ਚਿੱਤ, ਚੇਤੇ ਸ਼ਕਤੀ, ਔਰ ਇਹਨਾਂ ਦੇ ਉੱਪਰ ਚੌਥਾ ਭਾਗ ਹੈ ਆਹੰਗ। ਇਹ ਮੇਰੇ ਵਿਚਾਰ ਨੇ, ਇਹ ਮੈਂ ਫੈਸਲਾ ਕੀਤਾ, ਮੈਂ ਸੋਚਿਆ, ਔਰ ਇਹ ਮੈਂ ਯਾਦ ਕਰ ਰਿਹਾ। ਮਨ ਮਨੁੱਖ ਦੇਖਣਾ ਚਾਹੇ ਤਾਂ ਆਪਣੇ ਵਿਚਾਰ ਦੇਖ ਸਕਦਾ ਵੀ ਮੇਰੇ ਅੰਦਰ ਫੁਰਨੇ ਕਿਹੜੇ ਚੱਲ ਰਹੇ। ਮਨੁੱਖ ਦੇਖਣਾ ਚਾਹੇ ਤਾਂ ਵੇਖ ਸਕਦਾ ਹੈ ਕਿ ਮੈਂ ਫੈਸਲਾ ਕੀ ਕੀਤਾ, ਮੈਂ ਸੋਚਿਆ ਕੀ ਹੈ। ਮਨੁੱਖ ਦੇਖਣਾ ਚਾਹੇ ਤਾਂ ਦੇਖ ਸਕਦਾ ਹੈ ਮੇਰੇ ਅੰਦਰ ਯਾਦਾਂ ਕੀ ਚੱਲ ਰਹੀਆਂ। ਹਰ ਮਨੁੱਖ ਨਹੀਂ ਦੇਖਦਾ, ਇਹੋ ਮਨ ਆਰ ਸੀ ਕੋਈ ਗੁਰਮੁਖ ਦੇਖੇ। ਮਹਾਰਾਜ ਕਹਿੰਦੇ ਨੇ ਮਨ ਆਰਸੀ ਹੈ, ਸ਼ੀਸ਼ਾ ਹੈ, ਦਰਪਣ ਹੈ, ਕੋਈ ਵਿਰਲਾ ਹੀ ਮਨੁੱਖ ਆਪਣਾ ਮਨ ਵੇਖਦਾ। ਆਪਣਾ ਮਨ ਵੇਖਣਾ ਕੀ? ਆਪਣੀਆਂ ਯਾਦਾਂ ਨੂੰ, ਵੀ ਕੀ ਯਾਦ ਮੈਂ ਕਰ ਰਿਹਾ, ਕੀ ਸੋਚ ਰਿਹਾ, ਮੇਰੇ ਅੰਦਰ ਕਿਹੜੇ ਵਿਚਾਰ ਚੱਲਦੇ ਨੇ। ਵਿਚਾਰ ਤੇ ਸਾਰਿਆਂ ਦੇ ਅੰਦਰ ਚੱਲਦਾ, ਪਰ ਜਿਹੜਾ ਆਪਣੇ ਵਿਚਾਰਾਂ ਨੂੰ ਵੇਖਣ ਲੱਗ ਪਵੇ, ਸਮਝ ਲਓ ਗੁਰਮੁਖਤਾਈ ਦੀ ਦੁਨੀਆਂ ਸ਼ੁਰੂ ਹੋ ਗਈ। ਸੋਚਦੇ ਤੇ ਸਾਰੇ ਹੀ ਨੇ, ਪਰ ਜਦ ਕੋਈ ਆਪਣੀ ਸੋਚਣੀ ਨੂੰ ਵੇਖਣ ਲੱਗ ਪੈਂਦਾ ਉਹਨੂੰ ਕਹਿੰਦੇ ਨੇ ਅੰਤਰਮੁਖੀ ਹੋ ਗਿਆ। ਯਾਦਾਂ ਤੇ ਸਾਰਿਆਂ ਦੇ ਅੰਦਰ ਚੱਲਦੀਆਂ ਨੇ, ਕੁਛ ਨਾ ਕੁਛ ਤੇ ਬੰਦਾ ਯਾਦ ਕਰਦਾ ਹੀ ਹੈ। ਹਰ ਵਕਤ ਕੋਈ ਨਾ ਕੋਈ ਘਟਨਾ, ਕੋਈ ਨਾ ਕੋਈ ਮਿੱਤਰ, ਕੋਈ ਨਾ ਕੋਈ ਵਸਤੂ ਯਾਦਾਂ ਦੇ ਛੋਂਦੀ ਹੈ। ਪਰ ਜੋ ਆਪਣੀਆਂ ਯਾਦਾਂ ਨੂੰ, ਆਪਣੇ ਚੇਤੇ ਸ਼ਕਤੀ ਨੂੰ ਵੇਖਣ ਲੱਗ ਪਵੇ, ਉਹਨੂੰ ਕਹਿੰਦੇ ਨੇ ਕਿ ਬਹੁਤ ਗਹਿਰਾ ਚਿੰਤਕ ਹੈ, ਅੰਤਰਮੁਖੀ ਹੋ ਗਿਆ। ਤਨ ਆਪਣਾ ਤੇ ਸਾਰਿਆਂ ਦਾ ਵੇਖਣਾ ਸਹਿਜ ਹੀ, ਅੱਖਾਂ ਦੇ ਸਾਹਮਣੇ ਜੋ ਹੋਵੇਗਾ ਦਿਖਾਈ ਦੇਵੇਗਾ, ਤੇ ਆਪਣਾ ਤਨ ਅਸੀਂ ਦਰਪਣ ਦੇ ਚ ਦੇਖ ਲੈਂਦੇ ਹਾਂ, ਆਪਣਾ ਮੂੰਹ ਮੱਥਾ ਸ਼ੀਸ਼ੇ ਚ ਵੇਖ ਲੈਂਦੇ ਹਾਂ। ਸਹਿਜ ਹੈ, ਸਰਲ ਕੰਮ ਹੈ। ਮਨ ਵੇਖਣਾ ਥੋੜਾ ਜਿਹਾ ਧਿਆਨ ਮੰਗਦਾ ਹੈ, ਮਨ ਵੇਖਣਾ ਥੋੜੀ ਜਿਹੀ ਸਾਧਨਾ ਚਾਹੀਦੀ। ਹੁਣ ਮੈਂ ਦੁਹਰਾਵਾਂ, ਤਨ ਆਪਣਾ ਦਿਖਾਈ ਦਿੰਦਾ ਦੂਜਿਆਂ ਦਾ ਵੀ। ਮਨ ਅਗਰ ਕੋਈ ਦੇਖਣਾ ਚਾਹੇ ਤਾਂ ਆਪਣਾ ਦੇਖ ਸਕਦਾ, ਦੂਜਿਆਂ ਦਾ ਨਹੀਂ। ਇਸ ਵਾਸਤੇ ਮਨ ਦਾ ਇੱਕ ਨਾਮ ਰੱਖਿਆ ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ, ਚਿੱਤਰ ਗੁਪਤ। ਉਹ ਤਸਵੀਰ ਜੋ ਗੁਪਤ ਹੈ, ਨਾ ਮੈਂ ਤੁਹਾਨੂੰ ਵੇਖ ਸਕਦਾ ਨਾ ਤੁਸੀਂ ਮੈਨੂੰ। ਮੈਂ ਕੀ ਸੋਚ ਰਿਹਾ ਤੁਹਾਨੂੰ ਕੀ ਪਤਾ, ਤੇ ਤੁਹਾਡੇ ਅੰਦਰ ਕਿਹੜੀਆਂ ਯਾਦਾਂ ਚੱਲ ਰਹੀਆਂ ਨੇ ਮੈਨੂੰ ਕੀ ਪਤਾ, ਤੁਹਾਡੇ ਅੰਦਰ ਕਿਹੜੇ ਵਿਚਾਰ ਚੱਲਦੇ ਪਏ ਨੇ ਮੈਨੂੰ ਕੀ ਪਤਾ, ਮੇਰੇ ਅੰਦਰ ਕਿਹੜੇ ਵਿਚਾਰ ਚੱਲਣ ਤੁਸੀਂ ਨਹੀਂ ਦੇਖ ਸਕਦੇ। ਚਿੱਤਰ ਗੁਪਤ, ਉਹ ਤਸਵੀਰ ਜੋ ਗੁਪਤ ਹੈ। ਮੈਂ ਤੁਹਾਨੂੰ ਵੇਖ ਲਿਆ, ਤੁਸੀਂ ਮੈਨੂੰ ਵੇਖ ਲਿਆ, ਪ੍ਰਗਟ ਚਿੱਤਰ ਹੈ ਤੇ ਪ੍ਰਗਟ ਹੈ, ਸਾਹਮਣੇ ਹੈ ਸਰੀਰ, ਪਰ ਮਨ ਚਿੱਤਰ ਗੁਪਤ ਹੈ, ਗੁਪਤ ਤਸਵੀਰ ਹੈ, ਨਹੀਂ ਦਿਖਾਈ ਦਿੰਦੀ। ਪਿਓ ਨੂੰ ਵੀ ਨਹੀਂ ਪਤਾ ਕਿ ਮੇਰਾ ਪੁੱਤਰ ਕੀ ਸੋਚਦਾ ਹੈ, ਉਹਦੇ ਅੰਦਰ ਕਿਹੜੇ ਵਿਚਾਰ ਚੱਲਦੇ ਨੇ, ਤੇ ਪੁੱਤਰ ਨੂੰ ਵੀ ਨਹੀਂ ਪਤਾ ਪਿਤਾ ਦਾ ਚਿੱਤਰ ਗੁਪਤ ਕੀ ਹੈ। ਭਰਾ ਨੂੰ ਵੀ ਨਹੀਂ ਪਤਾ ਕਿ ਭਰਾ ਦਾ ਚਿੱਤਰ ਗੁਪਤ ਕੀ ਹੈ। ਪਤੀ ਨੂੰ ਵੀ ਨਹੀਂ ਪਤਾ ਕਿ ਪਤਨੀ ਦੇ ਅੰਦਰ ਕਿਹੜੀਆਂ ਯਾਦਾਂ ਚੱਲ ਰਹੀਆਂ ਨੇ, ਔਰ ਪਤਨੀ ਨੂੰ ਵੀ ਨਹੀਂ ਪਤਾ ਪਤੀ ਕੀ ਸੋਚ ਰਿਹਾ। ਚਿੱਤਰ ਗੁਪਤ ਦਾ ਨਹੀਂ ਪਤਾ ਚੱਲਦਾ। ਆਪ ਇਤਨੇ ਸਾਰੇ ਇੱਥੇ ਬੈਠੇ ਹੋ, ਕੋਈ ਕੀ ਸੋਚ ਰਿਹਾ ਕੀ ਪਤਾ। ਚਿੱਤਰ ਗੁਪਤ, ਉਹ ਤਸਵੀਰ ਜੋ ਗੁਪਤ ਹੈ। ਪਰ ਇਸ ਗੁਪਤ ਤਸਵੀਰ ਨੂੰ ਮਨ ਖੁਦ ਦੇਖਣਾ ਚਾਹੇ ਤੂੰ ਦੇਖ ਸਕਦਾ ਹੈ, ਤੁਸੀਂ ਆਪਣਾ ਮਨ ਵੇਖ ਸਕਦੇ ਹੋ ਅਗਰ ਵੇਖਣਾ ਚਾਹੋ, ਪਰ ਉਹਦੇ ਲਈ ਧਿਆਨ ਤੇ ਕਰਨਾ ਪਏਗਾ, ਅੰਤਰਮੁਖੀ ਤੇ ਹੋਣਾ ਪਏਗਾ ਥੋੜਾ ਜਿਹਾ। ਹਰ ਮਨੁੱਖ ਆਪਣਾ ਮਨ ਨਹੀਂ ਵੇਖਦਾ, ਕੋਈ ਕੋਈ ਵੇਖਦਾ, ਔਰ ਜਿਹੜਾ ਵੇਖਣ ਲੱਗ ਪਵੇ महाराज कहते ने गुरमुख है, एहो मन आर सी कोई गुरमुख देखे। तन मन आत्मा, तन दिखाई दे रहा है, मन महसूस होता है, आत्मा ना दिखाई देती है ना महसूस होती है। तो आत्मा ते शक किया जा सकता है, परमात्मा ते शक किया जा सकता है। आत्मा परमात्मा की अंश है, जिवें रोशनी ये सारा प्रकाश सूरज की अंश है, आत्मा परमात्मा की अंश है। तो जिवें सूरज महान है तो उसका चानना व्यापक है, आत्मा व्यापक है और सारे जीव आत्मा दे विच ने। शरीर लिमिट है, महदूद है, इहदा वजन इहदा नाप तोल किया जा सकता है। कद बुद्ध किन्ना है नापया जा सकता है, इहदा भार किन्ना है नापया तोलिया जा सकता है, पकड़ विच आउंदा है। मन सूक्ष्म है, सूक्ष्म है, पकड़ विच नहीं आउंदा। निमक माए चार कुंठ फिर आवे, मन एक निमक विच एक सैकंड विच चार कुंठां दा भ्रमण करके आ सकदा है। तन ते इत्थे बैठा है, मन चार कुंठां दा भ्रमण करके आ सकदा है। निमक माए चार कुंठ फिर आवे, फिर जिथे तन बैठा हुंदा है उत्थे मन होंदा ही नहीं, अक्सर नहीं आउंदा, नहीं बैठता। मन दा स्वभाव है भटकना, मन दा स्वभाव है चलना। इस वास्ते मन दे प्रति संस्कृत का एक शब्द है चंचल, चंचल, चल चल, जो चलदा 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 रुकदा ही नहीं, रुकदा ही नहीं, चंचल। शरीर ते रुक गया, आपां बैठ गए, मन हुण भी चल रहा है। दावे नाल गल की जा सकती, किसे दा मन भी नहीं टिकदा, हर एक दी समस्या ही है, मन ते टिकदा ही नहीं जी, मन ते टिकदा ही नहीं। चंचल, चल चल, चलदा चलदा चलदा, पाठ जबान कर रही है मन नहीं सुनदा, कीर्तन हो रहा है मन थोड़ा जिहा सुनदा, बाकी तो भ्रमण करता रहिंदा। शरीर टुकड़िया विच नहीं रह सकदा, शरीर दे टुकड़े करिए तो मन की मौत हो जाती है, मन तो जीवदा ही टुकड़िया विच है। एक निक्का जिहा टुकड़ा इत्थे गुरुद्वारे होवेगा, करीबन करीबन 99 टुकड़े पता नहीं किथे किथे होंगे। मनुख दा मन एक समय 10-10-20 जगह ते हो सकता है, टुकड़िया च जीवदा है। शरीर दे टुकड़े कर दईए, दो भी कर दईए तो शरीर नहीं रह सकता, मौत हो जाएगी, मन ते जीवदा ही टुकड़िया विच। आत्मा अखंड है, अखंड जो असी इंज नहीं कह सकते आत्मा एक मील है तो अगों 10 मील नहीं है, फिर अगों 10 मील है तो अगों 20 मील नहीं है, नहीं, वह व्यापक है। जैसे मछली का जन्म मरण जीवन सागर दे च है, सारिया ही मछलियां का, तिवें सारे जीवां का जन्म ते मरण आत्मा दे विच है, आत्मा व्यापक है। तन दिखाई दे रहा है, मन महसूस होता है, आत्मा ना दिखाई देती है ना महसूस होती। भगत संत उसनू कहते ने जिन्हों आत्मा दिखाई भी देती है महसूस भी होता है, उन्हों कहते हैं। वो मनुख धार्मिक होने की कोशिश कर रहा है, जो सच नू परमात्मा नू देखने की कोशिश कर रहा है, जिन्हू झलक मिल गई वह संत हो गया, ब्रह्मज्ञानी हो गया, भगत हो गया। हुण इस तरह के पुरुष कोई करोड़ां च एक गल, कोटन में नानक को नारायण जय जी, जन नानक कोटन में किन्हों गुरमुख होए पछाना। ब्रह्मज्ञानियां की कोई भीड़ नहीं है, ये भी मैं अर्ज कर दिया, बहुत थोड़े, बहुत थोड़े, कोई करोड़ों च किधर एक कर। ਹੁਣ ਮੈਂ ਫਿਰ ਦੁਹਰਾ ਦਿਆਂ, ਇਸ ਜ਼ਮੀਨ ਦੇ ਉੱਤੇ ਜਿਹੜਾ ਜੀਵਨ ਹੈ ਉਹ ਤਿੰਨ ਤਰ੍ਹਾਂ ਦਾ ਹੈ। ਤਨ ਦੇ ਤਲ ਦਾ ਜੀਵਨ, ਮਨ ਦੇ ਤਲ ਦਾ ਜੀਵਨ, ਆਤਮਾ ਦੇ ਤਲ ਦਾ ਜੀਵਨ। ਜੋ ਤਨ ਦੇ ਤਲ ਤੇ ਜੀ ਰਿਹਾ, ਸਿਰਫ ਤਨ ਦੇ, ਇਸ ਤੋਂ ਅੱਗੇ ਨੇ, ਉਹਨੂੰ ਕਹਿੰਦੇ ਨੇ ਪਸ਼ੂ। ਪਸ਼ੂ ਪਾਸ ਦੇ ਅਖਰੀ ਅਰਥ ਨੇ ਜੋ ਪਿੱਛੇ ਰਹਿ ਗਿਆ, ਪਸ਼ੂ ਜੋ ਪਿੱਛੇ ਰਹਿ ਗਿਆ। ਸੰਸਕ੍ਰਿਤ ਦਾ ਲਫ਼ਜ਼ ਹੈ ਪਾਸ਼, ਉਸ ਤੋਂ ਬਣਿਆ ਹੈ ਪਸ਼ੂ। ਅਖਰੀ ਅਰਥ ਇਸਦੇ ਨੇ ਪਸ਼ੂ, ਪਿੱਛੇ, ਜੋ ਪਿੱਛੇ ਰਹਿ ਗਿਆ, ਮਨੁੱਖਾਂ ਤੋਂ ਪਿੱਛੇ ਰਹਿ ਗਿਆ ਪਸ਼ੂ। ਜੋ ਤਨ ਦੇ ਤਲ ਤੇ ਜੀ ਰਿਹਾ ਹੈ ਪਸ਼ੂ, ਜੋ ਮਨ ਦੇ ਤਲ ਤੇ ਜੀ ਰਿਹਾ ਹੈ ਮਨੁਸ਼। ਸੰਸਕ੍ਰਿਤ ਵਿੱਚ ਕਹਿੰਦੇ ਨੇ ਮਨੁਸ਼, ਇਹ ਮਨ ਰੱਖਦਾ, ਇਹਦੇ ਕੋਲ ਮਨ ਹੈ, ਮਨ ਦੇ ਤਲ ਤੇ ਜੀ ਰਿਹਾ, ਇਹ ਵਿਚਾਰ ਦੇ ਤਲ ਤੇ ਜੀ ਰਿਹਾ, ਇਹ ਸਮਝ ਬੂਝ ਦੇ ਤਲ ਤੇ ਜੀ ਰਿਹਾ, ਔਰ ਇਹ ਯਾਦਾਂ ਦੇ ਤਲ ਤੇ ਜੀ ਰਿਹਾ। ਮਨੁਸ਼ ਜੋ ਮਨ ਦੇ ਤਲ ਤੇ ਜੀ ਰਿਹਾ ਮਨੁਸ਼, ਔਰ ਜੋ ਆਤਮਾ ਦੇ ਤਲ ਤੇ ਜੀ ਰਿਹਾ ਉਹ ਫਰਿਸ਼ਤਾ ਹੈ, ਉਹ ਦੇਵਤਾ ਹੈ, ਉਹ ਸੰਤ ਹੈ, ਉਹ ਪਰਮਾਤਮਾ ਦਾ ਰੂਪ ਹੈ, ਉਹ ਈਸ਼ਵਰ ਦਾ ਰੂਪ ਹੈ। ਉਹਦੇ ਦਰਸ਼ਨ ਈਸ਼ਵਰ ਦੇ ਦਰਸ਼ਨ ਨੇ, ਹਰ ਕਾ ਭਗਤ ਸੋ ਹਰ ਹੀ ਜਿਹਾ, ਰਾਮ ਕਬੀਰੇ ਭੇਦ ਨਾ ਭਾਈ। ਉਹ ਗੁਰੂ ਜੈਸਾ ਹੀ ਆਉਂਦਾ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਤੇ ਖਾਲਸੇ ਤੋਂ ਮੁਰਾਦ ਕੀ ਹੈ। ਪੂਰਨ ਜੋਤ ਜਗੇ ਘਟਮੇ ਤਬ ਖਾਲਸ ਤਾਹਿਨ ਖਾਲਸ ਜਾਣੇ, ਜੋ ਪੂਰਨ ਜੋਤ ਪਰਮਾਤਮਾ ਆਤਮਾ ਦੇ ਤਲ ਤੇ ਜੀਵਦਾ ਹੈ, ਖਾਲਸ ਸ਼ੁੱਧ ਪਾਵਨ। ਇਹ ਤਿੰਨ ਤਰ੍ਹਾਂ ਦੀ ਜ਼ਿੰਦਗੀ ਹੈ ਇਸ ਜ਼ਮੀਨ ਦੇ ਉੱਤੇ। ਤਨ ਦੇ ਤਲ ਦਾ ਜੀਵਨ, ਮਨ ਦੇ ਤਲ ਦਾ ਜੀਵਨ, ਔਰ ਆਤਮਾ ਦੇ ਤਲ ਦਾ ਜੀਵਨ। ਮਨ ਬੁੱਧ ਚਿੱਤ ਆਹੰ ਚਤੁਸ਼ਟਾ ਅੰਤਕਰਨ ਇਸ ਨੂੰ ਕਹਿੰਦੇ ਨੇ। ਦਾਸ ਨੇ ਇਸ ਸੰਬੰਧੀ ਲੇਖ ਵੀ ਲਿਖੇ ਨੇ, ਮਨ ਬੁੱਧ ਚਿੱਤ ਆਹੰ, ਮਨ ਬੁੱਧ ਚਿੱਤ ਆਹੰ ਕੈਸਟ ਵੀ ਹੈ ਸ਼ਾਇਦ ਆਈ ਹੋਵੇ। ਔਰ ਇਹ ਮੂਲ ਵਿਸ਼ਾ ਹੈ ਜਿਸ ਨੂੰ ਸਮਝਣਾ ਤੇ ਜਾਣਨਾ। ਤਨ ਮੇਰੇ ਕੋਲ ਹੈ ਮੈਨੂੰ ਤਨ ਦਾ ਪਤਾ ਨਹੀਂ, ਮਨ ਮੇਰੇ ਕੋਲ ਹੈ ਮੈਨੂੰ ਮਨ ਦਾ ਪਤਾ ਨਾ ਹੋਵੇ, ਔਰ ਆਤਮਾ ਵਿਆਪਕ ਮੇਰੇ ਕੋਲ ਤੇ ਉਹਦੀ ਮੈਨੂੰ ਸਮਝ ਨਾ ਹੋਵੇ। ਅਸੀਂ ਤਿੰਨਾਂ ਦਾ ਜੋੜ ਹਾਂ। ਤਨ ਅਸਥੂਲ ਹੈ, ਆਕਾਰ ਹੈ, ਰੰਗ ਰੂਪ ਹੈ। ਮਨ ਸੂਕਸ਼ਮ ਹੈ, ਆਤਮਾ ਅਤੀ ਸੂਕਸ਼ਮ ਹੈ, ਅਤੀ ਸੂਕਸ਼ਮ ਹੈ। ਹੁਣ ਮੈਂ ਫਿਰ ਦੁਹਰਾਵਾਂ, ਜੋ ਤਨ ਦੇ ਤਲ ਤੇ ਜੀ ਰਿਹਾ ਪਸ਼ੂ, ਜੋ ਮਨ ਦੇ ਤਲ ਤੇ ਜੀ ਰਿਹਾ ਮਨੁਸ਼, ਔਰ ਜੋ ਆਤਮਾ ਦੇ ਤਲ ਤੇ ਜੀ ਰਿਹਾ ਫਰਿਸ਼ਤਾ, ਦੇਵਤਾ, ਸੰਤ, ਬ੍ਰਹਮ ਗਿਆਨੀ, ਰੱਬ ਦਾ ਰੂਪ। ਮਨੁੱਖਾਂ ਵਿੱਚ ਤੁਹਾਨੂੰ ਇਹ ਤਿੰਨ ਮਿਲਣਗੇ, ਪਸ਼ੂ, ਮਨੁਸ਼ ਔਰ ਦੇਵਤੇ। ਪਸ਼ੂਆਂ ਵਿੱਚ ਪਸ਼ੂ ਹੀ ਮਿਲਣਗੇ, ਦੇਵਤਿਆਂ ਵਿੱਚ ਦੇਵਤੇ ਮਿਲਣਗੇ, ਪਰ ਮਨੁੱਖਾਂ ਵਿੱਚ ਤਿੰਨਾਂ ਦੀ ਸੰਭਾਵਨਾ ਹੈ। ਮਨੁੱਖ ਹੋ ਕੇ ਮਨ ਰੱਖਦਾ ਹੋਇਆ ਜੋ ਤਨ ਦੇ ਤਲ ਤੇ ਜੀ ਰਿਹਾ ਪਸ਼ੂ, ਇਸ ਵਾਸਤੇ ਸਾਹਿਬ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਦਿਖਾਈ ਤੇ ਮਨੁੱਖ ਦਿੰਦਾ ਪਰ ਹੈ ਮਨ ਪਸ਼ੂ, ਇਹ ਪਸ਼ੂ ਅਚੇਤ ਜੋ ਜੀ ਰਿਹਾ। ਅਗਰ ਮਨੁੱਖ ਹੁੰਦਾ ਹੋਇਆ ਕੋਈ ਪਸ਼ੂ ਹੈ, ਤਾਂ ਮੈਂ ਅਰਜ਼ ਕਰਾਂ ਮਨੁੱਖ ਹੁੰਦਾ ਹੋਇਆ ਕੋਈ ਦੇਵਤਾ ਹੈ, ਗੁਰੂ ਦੇਵਤਾ ਬਣਾਉਂਦਾ। ਜਿਨ ਮਾਨੁੱਖ ਤੇ ਦੇਵਤੇ ਕੀਏ ਕਰਤ ਨਾ ਲਾਗੇ ਵਾਸ, ਗੁਰੂ ਤੇ ਮਨੁੱਖ ਨੂੰ ਦੇਵਤਾ ਬਣਾਉਂਦਾ, ਕੁਸੰਗਤ ਮਨੁੱਖ ਨੂੰ ਪਸ਼ੂ ਬਣਾਉਂਦੀ ਹੈ, ਸਤਸੰਗ ਮਨੁੱਖ ਨੂੰ ਦੇਵਤਾ ਬਣਾਉਂਦੀ। ਦੇਵਤੇ ਦੇ ਅਖਰੀ ਅਰਥ ਨੇ ਜਿੱਥੇ ਦੀਵਾ ਜਲ ਗਿਆ, ਪ੍ਰਕਾਸ਼ ਹੋ ਗਿਆ, ਚਾਨਣਾ ਹੋ ਗਿਆ, ਔਰ ਪਸ਼ੂ ਦੇ ਅਖਰੀ ਅਰਥ ਨੇ ਜੋ ਅੰਧੇਰੇ ਵਿੱਚ ਜੀ ਰਿਹਾ। ਪਸ਼ੂ ਦੀ ਪਰਿਵਾਰਕ ਜ਼ਿੰਦਗੀ ਵੀ ਨਹੀਂ ਹੈ। ਨਾਨਕੇ ਦਾਦਕੇ ਸਹੁਰੇ ਪਸ਼ੂਆਂ ਦੇ ਹਨ ਪਰ ਸਮਝ ਕੋਈ ਨਹੀਂ, ਸਮਝ ਨਹੀਂ ਹੈ, ਨਾ ਭੈਣ ਦੀ ਸਮਝ, ਨਾ ਮਾਂ ਦੀ ਸਮਝ, ਨਾ ਦਾਦੀ ਦੀ ਸਮਝ, ਨਾ ਪਿਤਾ ਦੀ ਸਮਝ। ਨਾਨਕੇ ਦਾਦਕੇ ਸਹੁਰੇ ਪਰਿਵਾਰ ਦਾ ਜਨਮ ਪਸ਼ੂਆਂ ਦੀ ਦੁਨੀਆਂ ਚ ਨਹੀਂ ਹੋ ਸਕਿਆ, ਸਮਝ ਕੋਈ ਨਹੀਂ। ਮਨੁੱਖ ਸਮਝਦਾਰ ਹੈ, ਵਿਚਾਰਵਾਨ ਹੈ, ਸੋਚਣੀ ਦੇ ਤਲ ਤੇ ਜੀਂਦਾ ਹੈ। ਮਨੁੱਖ ਨੇ ਪਰਿਵਾਰਕ ਜੀਵਨ ਨੂੰ ਜਨਮ ਦਿੱਤਾ ਹੈ ਤੇ ਪਰਿਵਾਰਕ ਰਿਸ਼ਤਿਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਮਨੁੱਖ ਨੇ ਰਾਜਨੀਤੀ ਨੂੰ ਜਨਮ ਦਿੱਤਾ ਹੈ, ਅਰਥ ਵਿਵਸਥਾ ਨੂੰ ਜਨਮ ਦਿੱਤਾ ਹੈ। ਪਰ ਜੇ ਮਨੁੱਖ ਕਿਧਰੇ ਆਪਣੇ ਵਿੱਚੋਂ ਪਰਮਾਤਮਾ ਨੂੰ ਜਨਮ ਦੇ ਬੈਠੇ ਤਾਂ ਫਿਰ ਦੇਵਤਾ ਹੈ। ਮਨੁੱਖ ਦੀ ਪਰਿਵਾਰਕ ਜੀਵਨ ਤੇ ਹੈ, ਆਰਥਿਕ ਜੀਵਨ ਤੇ ਹੈ, ਮਨੁੱਖ ਦਾ ਰਾਜਨੀਤਿਕ ਜੀਵਨ ਤੇ ਹੈ, ਧਾਰਮਿਕ ਨਹੀਂ ਹੈ। ਧਾਰਮਿਕ ਉਸ ਦਿਨ ਆਉਂਦਾ ਜਦ ਜੀਵਨ ਵਿਚ ਪਰਮਾਤਮਾ ਪ੍ਰਗਟ ਹੋਵੇ। ਗੁਰਦੁਆਰੇ ਆ ਕੇ ਕੋਈ ਧਾਰਮਿਕ ਨਹੀਂ ਹੋ ਜਾਂਦਾ, ਇਸ ਚੱਕਰ ਚ ਨਾ ਪੈਣਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਗੁਰਦੁਆਰੇ ਆਉਣ ਦਾ ਮਤਲਬ ਹੈ ਧਾਰਮਿਕ ਹੋਣ ਦੀ ਕੋਸ਼ਿਸ਼, ਧਾਰਮਿਕ ਹੋਣ ਦਾ ਯਤਨ ਕਰ ਰਹੇ ਹਾਂ। ਇਹ ਧਾਰਮਿਕ ਹੋ ਗਿਆ ਐਸੀ ਗੱਲ ਨਹੀਂ ਹੈ, ਧਾਰਮਿਕ ਹੋਣ ਦਾ ਇਸ ਢੰਗ ਨਾਲ ਕੋਈ ਸੱਡ ਪੇੜ ਨਹੀਂ ਮਿਲ ਜਾਂਦਾ। ਧਾਰਮਿਕ ਤੇ ਉਸ ਦਿਨ ਜਦ ਇਹ ਰੱਬ ਦਾ ਰੂਪ ਹੋ ਜਾਏ, ਪਰਮਾਤਮਾ ਦਾ ਰੂਪ ਹੋ ਜਾਏ। ਨਮਾਜ਼ ਪੜ੍ਹਨ ਦੇ ਨਾਲ ਕੋਈ ਖੁਦਾ ਦਾ ਰੂਪ ਨਹੀਂ ਹੋ ਜਾਂਦਾ, ਖੁਦਾ ਦਾ ਰੂਪ ਹੋਣ ਦੀ ਕੋਸ਼ਿਸ਼ ਪਿਆ ਕਰਦਾ। ਮੰਦਰ ਜਾ ਕੇ ਕੋਈ ਭਗਵਾਨ ਦਾ ਰੂਪ ਨਹੀਂ ਹੋ ਜਾਂਦਾ, ਭਗਵਾਨ ਦਾ ਰੂਪ ਹੋਣ ਦੀ ਕੋਸ਼ਿਸ਼ ਪਿਆ ਕਰਦਾ। ਗੁਰਦੁਆਰੇ ਜਾ ਕੇ ਕੋਈ ਗੁਰੂ ਦਾ ਰੂਪ ਨਹੀਂ ਹੋ ਜਾਂਦਾ, ਗੁਰੂ ਦਾ ਰੂਪ ਹੋਣ ਦੀ ਕੋਸ਼ਿਸ਼ ਪਿਆ ਕਰਦਾ। ਪਰ ਬਣਨਾ ਤੇ ਗੁਰੂ ਵਰਗਾ, ਤਾਂ ਕਿ ਗੁਰੂ ਮਾਣ ਨਾਲ ਕਹਿ ਸਕੇ ਮੇਰਾ ਆਪਣਾ ਹੀ ਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਇਹ ਮਨ ਕਰਕੇ ਤਨ ਕਰਕੇ ਮੇਰਾ ਰੂਪ ਹੈ, ਮੇਰਾ ਆਪਣਾ। ਆਖਿਰ ਇੱਕ ਬੂੰਦ ਨੇ ਸਾਗਰ ਹੋਣਾ ਹੈ, ਮਨ ਨੇ ਪਰਮਾਤਮਾ ਹੋਣਾ। ਖੈਰ ਮੈਂ ਅਰਜ਼ ਕਰਾਂ, ਇਹ ਤਿੰਨ ਤਰ੍ਹਾਂ ਦੀ ਜ਼ਿੰਦਗੀ ਹੈ ਜ਼ਮੀਨ ਤੇ, ਪਸ਼ੂ, ਮਨੁੱਖ, ਦੇਵਤੇ। ਸਭ ਤੋਂ ਜ਼ਿਆਦਾ ਪਸ਼ੂ ਨੇ, ਇਹਨਾਂ ਦੀ ਗਿਣਤੀ ਜ਼ਿਆਦਾ ਹੈ। ਪੰਛੀ ਨੇ, ਕੀੜੇ ਮਕੌੜੇ ਨੇ, 42 ਲੱਖ ਕਿਸਮ ਦੀਆਂ ਜੂਨਾਂ ਤੇ ਪਾਣੀ ਵਿੱਚ ਨੇ। 42 ਲੱਖ ਜੀਵ ਜਲ ਮੇ ਹੋਤੇ ਬੀਠਲ ਵੇਲਾ ਕਾਹੇ ਕਰੋ। ਔਰ 21 ਲੱਖ ਕਿਸਮਾਂ ਦੇ ਗੁਰਬਾਣੀ ਤੇ ਸਾਡੇ ਦੇਸ਼ ਦੇ ਬਾਕੀ ਧਰਮ ਗ੍ਰੰਥਾਂ ਦੇ ਕਥਨ ਅਨੁਸਾਰ ਆਸਮਾਨ ਵਿਚ ਉੱਡਣ ਵਾਲੇ ਪੰਛੀ ਨੇ, ਕੀੜੇ ਮਕੌੜੇ, ਮੱਛਰ ਇਤਿਆਦਿਕ ਵਿੱਚ ਇਹ ਆ ਜਾਂਦੇ ਨੇ। ਇੰਨੀਆਂ ਕਿਸਮਾਂ ਨੇ। ਫਿਰ 21 ਲੱਖ ਕਿਸਮਾਂ ਦੇ ਜੋ ਜ਼ਮੀਨ ਤੇ ਚੱਲਦੇ ਨੇ, ਇਹਨੂੰ ਕਹਿੰਦੇ ਨੇ ਥਲ ਜੰਤੂ, ਜਲ ਜੰਤੂ, ਨਭ ਜੰਤੂ। ਨਭ ਜੰਤੂ ਜੋ ਹਵਾ ਚ ਉੱਡਦੇ ਨੇ, ਥਲ ਜੰਤੂ ਜੋ ਜ਼ਮੀਨ ਤੇ ਚੱਲਦੇ ਨੇ, ਜਲ ਜੰਤੂ ਜੋ ਪਾਣੀ ਚ ਰਹਿੰਦੇ ਨੇ। ਸਭ ਤੋਂ ਜ਼ਿਆਦਾ ਪਾਣੀ ਦਾ ਜੀਵਨ ਹੈ, ਉਂਝ ਵੀ ਜ਼ਮੀਨ ਨਾਲੋਂ 3 ਗੁਣਾ ਜ਼ਿਆਦਾ ਪਾਣੀ ਹੈ। ਜ਼ਮੀਨ 1 ਹਿੱਸਾ ਹੈ, ਪਾਣੀ 3 ਹਿੱਸੇ ਹੈ। ਇੰਜ ਕਹਿ ਲਓ, ਪਾਣੀ ਬਹੁਤ ਜ਼ਿਆਦਾ ਹੈ, ਸਾਗਰ ਬਹੁਤ ਫੈਲਿਆ ਹੈ, ਔਰ ਸਾਗਰ ਦਾ ਜੀਵਨ ਵੀ ਬਹੁਤ ਜ਼ਿਆਦਾ ਹੈ। ਹਜ਼ਾਰਾਂ ਲੱਖਾਂ ਕਿਸਮਾਂ ਦੀਆਂ ਮੱਛਲੀਆਂ, ਕਛੂਏ, ਪਤਾ ਨਹੀਂ ਕਿਤਨਾ ਜੀਵਨ ਔਰ ਬਨਸਪਤੀ ਜਲ ਦੇ ਅੰਦਰ ਹੈ। ਸਭ ਤੋਂ ਜ਼ਿਆਦਾ ਪਸ਼ੂ ਨੇ, ਫਿਰ ਉਸ ਤੋਂ ਘੱਟ ਮਨੁੱਖ ਨੇ, ਔਰ ਸਭ ਤੋਂ ਘੱਟ ਦੇਵਤੇ ਨੇ। ਦੇਵਤੇ ਇੱਕ ਦਫ਼ਾ ਫਿਰ ਧਿਆਨ ਨਾਲ ਸੁਣਨਾ, ਪਸ਼ੂਆਂ ਵਿੱਚ ਪਸ਼ੂ ਹੀ ਦਿਖਾਈ ਦੇਣਗੇ, ਦੇਵਤਿਆਂ ਵਿੱਚ ਦੇਵਤੇ ਆਉਂਦੇ ਨੇ, ਪਰ ਮਨੁੱਖਾਂ ਵਿੱਚ ਸੰਭਾਵਨਾ ਹੈ ਅਗਰ ਇਹ ਪਿੱਛੇ ਮੁੜ ਗਿਆ ਤੇ ਪਸ਼ੂ, ਅਗਰ ਨਾ ਪਿੱਛੇ ਗਿਆ ਨਾ ਅੱਗੇ ਗਿਆ ਤੋ ਮਨੁੱਖ, ਔਰ ਅੱਗੇ ਚਲਾ ਗਿਆ ਤੋ ਦੇਵਤਾ। ਮਨੁੱਖ ਮਦ ਦੇ ਚ ਹੈ, ਹੁਣ ਮੈਂ ਦੁਹਰਾਵਾਂ, ਪਸ਼ੂ ਸੁਖ ਦੇ ਚ ਜੀ ਰਹੇ ਨੇ, ਦੇਵਤੇ ਆਨੰਦ ਦੇ ਚ ਜੀ ਰਹੇ ਨੇ, ਬ੍ਰਹਮ ਗਿਆਨੀ ਸੰਤ ਆਨੰਦ ਦੇ ਚ ਜੀ ਰਹੇ ਨੇ। ਜੋ ਆਨੰਦ ਦੇ ਚ ਨਹੀਂ ਉਹਨੂੰ ਸੰਤ ਕਹਿਣ ਦੀ ਲੋੜ ਵੀ ਨਹੀਂ, ਸੰਤ ਬਾਣੇ ਦਾ ਨਾਮ ਨਹੀਂ ਇਸ ਚੱਕਰ ਚ ਨਾ ਪੈਣਾ। ਸੰਤ ਇੱਕ ਮਨ ਦੇ ਸੁਭਾਅ ਦਾ ਨਾਮ, ਸੰਤ ਇੱਕ ਮਾਨਸਿਕ ਅਵਸਥਾ ਦਾ ਨਾਮ। ਜਿਵੇਂ ਗ੍ਰਸਤੀ ਲੜਦੇ ਪਏ ਨੇ ਸੰਤਾਂ ਦੇ ਡੇਰਿਆਂ ਚ ਭਿਅੰਕਰ ਲੜਾਈਆਂ, ਜਿਵੇਂ ਜ਼ਮੀਨ ਜਾਇਦਾਦ ਦੇ ਝਗੜੇ ਗ੍ਰਸਤੀਆਂ ਦੇ ਆਉਂਦੇ ਨੇ, ਉਹਨਾਂ ਦੇ ਨੇ ਡੇਰਿਆਂ ਦੇ ਝਗੜੇ ਚੱਲ ਰਹੇ ਨੇ। ਸਾਰੇ ਡੇਰਿਆਂ ਦੇ ਛੋਟੇ ਵੱਡੇ ਝਗੜੇ ਤੇ ਹੈਗੇ ਨੇ, ਝਗੜੇ ਜਾਇਦਾਦ ਦੇ, ਗ੍ਰਸਤੀ ਛੱਡੀ, ਕਾਰੋਬਾਰ ਛੱਡਿਆ, ਚੱਲੇ ਸਨ ਰੱਬ ਨੂੰ ਮਿਲਣ ਵਾਸਤੇ, ਡੇਰਿਆਂ ਚ ਫਸ ਕੇ ਰਹਿ ਗਏ। ਗ੍ਰਸਤੀਆਂ ਨੂੰ ਆਪਣੇ ਮਕਾਨ ਨਾਲ ਮੋਹ ਆਉਂਦਾ, ਉਹਨੂੰ ਆਪਣੇ ਡੇਰਿਆਂ ਨਾਲ ਮੋਹ ਆਉਂਦਾ, ਗ੍ਰਸਤੀ ਨੂੰ ਆਪਣੇ ਬੱਚਿਆਂ ਨਾਲ ਮੋਹ ਆਉਂਦਾ, ਉਹਨਾਂ ਨੂੰ ਚੇਲੇ ਚਾਂਟਿਆਂ ਨਾਲ ਮੋਹ ਹੋ ਜਾਂਦਾ। ਭਗਤ ਕਬੀਰ ਕਹਿੰਦੇ ਨੇ, ਸਿੱਖ ਸਾਖਾ ਬਹੁ ਤੇ ਕੀਏ, ਕੈਸੋ ਕੀਓ ਨਾ ਮੀਤ, ਚਾਲੇ ਥੇ ਹਰੀ ਮਿਲਨ ਕੋ, ਬੀਚੇ ਅਟਕੇ ਉਚੀਤ। ਚੱਲੇ ਸਨ ਰੱਬ ਨੂੰ ਮਿਲਣ ਵਾਸਤੇ ਤੇ ਚੇਲੇ ਚਾਂਟਿਆਂ ਚ ਫਸ ਕੇ ਰਹਿ ਗਏ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਪਸ਼ੂ ਸੁੱਖ ਦੇ ਚ ਜੀ ਰਿਹਾ, ਕਿਉਂ? ਪਸ਼ੂ ਦੇ ਉੱਤੇ ਪਰਿਵਾਰਕ ਜ਼ਿੰਮੇਵਾਰੀ ਨਹੀਂ, ਕਿਉਂਕਿ